ਸਾਹਿਬਾਨੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ 'ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ 'ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ 'ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਰੱਬਾ ਇਸ ਤੀਵੀਂ ਨੂੰ ਰਿਹਾ ਨਹੀਂ ਕਰਨਾ। ਇਸ ਕੀਤੀ ਬਦਕਾਰੀ ਹੈ, ਇਹ ਤਾਂ ਮੁਜ਼ਰਿਮ ਪਾਰੀ ਸ਼ਹਿਰ ਹਕੀਕੀ ਨੂੰ, ਇਹ ਤਾਂ ਭੁੱਲ ਗਈ ਨਾਰੀ ਹੈ। ਮੂਸਾ ਆਖਿਆ ਤਰੇਤ ਵਿੱਚ ਆ, ਮੂਸਾ ਆਖਿਆ ਤਰੇਤ ਵਿੱਚ ਆ, ਐਸੀਆਂ ਤੇ ਤਰਸ ਜ਼ਰਾ ਨਹੀਂ ਕਰਨਾ, ਐਸੀਆਂ ਤੇ ਤਰਸ ਜ਼ਰਾ ਨਹੀਂ ਕਰਨਾ। ਤੀਰ ਤੇ ਨਿਗਾਹ ਨਹੀਂ ਕਰਨਾ। ਯੇਸੂ ਸਿਰ ਨੂੰ ਝੁਕਾ ਕੇ ਤੇ ਪਿਆ ਉਂਗਲੀ ਚਲਾਉਂਦਾ, ਇੱਕ ਦੇ ਗੁਨਾਹਾਂ ਨੂੰ ਯੇਸੂ ਲਿਖਦਾ ਜਾਂਦਾ ਹੈ। ਜੇ ਤੂੰ ਪਾਖੀਆਂ ਤੇ ਪੱਥਰੀ ਉਠਾ, ਜੇ ਤੂੰ ਪਾਖੀਆਂ ਤਾਂ ਪੱਥਰੀ ਉਠਾ, ਐਵੇਂ ਇਹਦੀ ਜਿੰਦ ਨੂੰ ਤਬਾਹ ਨਹੀਂ ਕਰਨਾ, ਐਵੇਂ ਇਹਦੀ ਜਿੰਦ ਨੂੰ ਤਬਾਹ ਨਹੀਂ ਕਰਨਾ। ਤੇਰੇ कई मटा याद रखी फिर तू गुनाह नहीं करना याद रखी फिर तू गुनाह नहीं करना के आशरा दिया आन मानिया के आशरा दिया आन मानिया रब्बा इस तीनी नू रिहा नहीं करना रब्बा इस तीनी नू रिहा नहीं करना रब्बा इस तीनी नू रिहा नहीं करना।
यीशु मसीह जी कहते हैं आकाश अते धरती का सारा इख्तियार मैनू दिता गया इसलिए तुसी सारिया कौमां नू चेले बनाओ। प्यारे अजीजो मैं आप दा अज दे बाइबल अध्ययन लई यूहन्ना दी इंजील दे 21वें अध्याय दियां 18 तो लैके 25 आयतां उत्ते विचार करन लई आप दा स्वागत करदा हां। इस तों पहलां कि असीं 18वीं आयत नू पढ़िए आओ पिछले प्रोग्राम दे दूजे सवाल तो अगे वधिए। जरा 16वीं आयत उत्ते ध्यान दिओ लिखिया है उसने फिर दूजी वार उन्हू कहा हे शमाउन यूहन्ना दे पुत्तर की तू मैनू प्यार करदा है उन उसनू आख्या हाँ प्रभु जी तू जानदा है जो मैं तेरे नाल हित करदा। उसने उन्हू कहा मेरिया भेडा की रक्षा कर। इस तरह प्रभु इन्हां नालों वध शब्दों का प्रयोग नहीं करता। मेरे विचार विच इसका कारण यह है कि प्रभु ने पात्रस नू कहा होवेगा पात्रस तू इस गल का दावा नहीं कर सकता कि तू इन्हां नालों वध प्यार करता है। तू ये नहीं कह सकता कि बाकी चेले मैनू तेरे नालों घट प्यार करते हैं। की तू हुण नहीं कह सकता कि मैं तेनू प्यार करता हाँ। इस तरह वह इस गरीब मनुख की मदद कर रहा है। वह इनू उपर उची थां ते चुकना चाहता है पर शमाउन पात्रस एकदम अजिहा नहीं कर सकता। अते सानू किसे ना किसे तरह इस उत्ते उम्मीद है सानू खुशी है कि हुण वह दावा नहीं कर रहा हुण वह छोटी थां लेना पसंद कर रहा है। उसनू सुनो की कह रहा है हाँ प्रभु तू जानता है कि मेरे विच तेरे लिए चाह है पर उसने उच्चा उठन की कोशिश नहीं की। उस विच अजेही हिम्मत नहीं रही सी हुण वो अजेहा करन तो डर रहा है। दूजी सिख्या यह है मेरे विचार विच इस उत्ते सानू ध्यान देने की लोड़ है क्योंकि यह साडे लई भी है मेरिया भेडा की रक्षा कर। मैं आपका ध्यान खास गल वल लिआउणा चाहुंदा प्रभु ने सिर्फ ले लिया जेड़े के वचन की सिख्या विच अजे नवे हन नू सिखाउण लई नहीं सगों उन्हां दी रक्षा करन लई भी किया। रक्षा गलत किस्म दियां बाइबल तों बाहरी सिख्यावां तों। प्यारे अजीजो साडा काम है लेलिया नू चारना अते वड्डियां नू सिखाउणा तां जो छोटे वड्डियां नू वेख के ठीक राह उत्ते चलण। इहो कारण है कि वड्डियां भेडा लई इह जरूरी है कि निजमां दियां पाबंद होण। तीजा सवाल है ओ तीजी वार उहनू कहा हे शमाउन यूहन्ना दे पुत्तर की तू मेरे नाल हित करदा है। प्रभु जी पुछदे हन शमाउन पात्रस की तू मैनू सचमुच प्यार करदा है। साडी बाइबल इस तरह नहीं दसदी पर अजिहा होया होवेगा जिस कारण पात्रस दुखी होया। बाइबल दसदी है पात्रस उदास होया। पात्रस दे इस तरह उदास होया इसका कारण की है क्योंकि उसनू तीजी बार पुछया कि तू मेरे नाल हित करदा है। यह सचमुच ही दुख का कारण सी अते वह कहिंदा है प्रभु तू तो सब जाने जाण है जो मैं तेरे नाल हित करदा हाँ। आओ असी प्रभु येशु मसीह अते पात्रस की गलबात दे असल अर्थ नू जाणीए। पात्रस इस लई उदास नहीं सी कि प्रभु ने उसनू तीन बार सवाल पुछया पर उसका दिल इस लई उदास सी कि प्रभु नू ए पुछण लई इस धरती उत्ते मेरे जिहा बुण के आना पिया। पर शमाउन पात्रस अजे भी उपर जाण लई तैयार नहीं। वो ज्यादा तो ज्यादा ए कर सकदा है कि प्रभु ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਅਤੇ ਪ੍ਰਭੂ ਜੀ ਵੀ ਜਾਣਦੇ ਹਨ ਕਿ ਉਹ ਉਸ ਨੂੰ ਹਿੱਤ ਕਰਦਾ ਹੈ। ਹੁਣ ਉਹ ਪ੍ਰਭੂ ਨਾਲ ਬਹਿਸ ਨਹੀਂ ਕਰਦਾ, ਕਿਉਂਕਿ ਉਹ ਜਾਣਦਾ ਹੈ ਕਿ ਪ੍ਰਭੂ ਉਸਦੇ ਦਿਲ ਨੂੰ ਜਾਣਦੇ ਹਨ ਕਿ ਉਹਦੇ ਦਿਲ ਵਿੱਚ ਉਹਦੇ ਲਈ ਸੱਚਾ ਪਿਆਰ ਹੈ। ਇੱਥੇ ਤੀਜੀ ਸਿੱਖਿਆ ਹੈ, ਮੇਰੀਆਂ ਭੇਡਾਂ ਨੂੰ ਚਾਰ। ਇੱਥੇ ਇਸ ਤੋਂ ਭਾਵ ਹੈ ਮੇਰੀਆਂ ਭੇਡਾਂ ਨੂੰ ਚਾਰਨਾ ਰਹੀ। ਤੁਸੀਂ ਜਾਣਦੇ ਹੋਵੋਗੇ ਕਿ ਭੇਡਾਂ ਨੂੰ ਚਾਰਨਾ ਵੀ ਪੈਂਦਾ ਹੈ। ਆਓ ਹੁਣ 18ਵੀਂ ਆਇਤ ਅਤੇ 19ਵੀਂ ਆਇਤ ਦੇ ਪਹਿਲੇ ਹਿੱਸੇ ਨੂੰ ਪੜ੍ਹੀਏ। ਲਿਖਿਆ ਹੈ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜਵਾਨ ਸੈਂ ਤਾਂ ਆਪਣਾ ਲੱਕ ਬੰਨ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ, ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਤੇਰਾ ਲੱਕ ਬੰਨੇਗਾ ਔਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ। ਉਸਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਹੋਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ੁਰ ਦੀ ਵਡਿਆਈ ਕਰੇਗਾ। ਯੇਸੂ ਕਹਿ ਰਹੇ ਹਨ ਪਤਰਸ ਸ਼ਹੀਦ ਹੋਵੇਗਾ। ਪਤਰਸ ਨੇ ਆਖਿਆ ਉਹ ਆਪਣਾ ਜੀਵਨ ਪ੍ਰਭੂ ਯੇਸੂ ਲਈ ਦੇ ਦੇਵੇਗਾ। ਆਓ 19ਵੀਂ ਆਇਤ ਦੇ ਦੂਜੇ ਸਿਰੇ ਤੋਂ ਲੈ ਕੇ 21ਵੀਂ ਆਇਤ ਨੂੰ ਪੜ੍ਹੀਏ। ਔਰ ਇਹ ਕਹਿ ਕੇ ਉਹਨੂੰ ਆਖਿਆ ਮੇਰੇ ਮਗਰ ਹੋ ਤੁਰ। ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹਨੂੰ ਯੇਸੂ ਪਿਆਰ ਕਰਦਾ ਸੀ ਅਤੇ ਜਿਹਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸ ਨਾ ਲਾਇਆ ਹੋਇਆ ਆਖਿਆ ਸੀ ਕਿ ਪ੍ਰਭੂ ਜੀ ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ। ਸੋ ਉਹਨੂੰ ਵੇਖ ਕੇ ਪਤਰਸ ਨੇ ਯੇਸੂ ਨੂੰ ਕਿਹਾ ਪ੍ਰਭੂ ਜੀ ਇਸ ਦੇ ਨਾਲ ਕੀ ਬੀਤੇਗੀ। ਪਿਆਰੇ ਅਜ਼ੀਜ਼ੋ, ਪਤਰਸ ਕਿਤੇ ਵੀ ਚੁੱਪ ਰਹਿਣ ਵਾਲਾ ਸ਼ਖਸ ਨਹੀਂ। ਉਹ ਕਹਿੰਦਾ ਹੈ ਪ੍ਰਭੂ ਤੁਸੀਂ ਮੈਨੂੰ ਮੇਰੇ ਬਾਰੇ ਤਾਂ ਦੱਸ ਦਿੱਤਾ, ਮੈਨੂੰ ਇਹ ਵੀ ਦੱਸੋ ਕਿ ਯੂਹੰਨੇ ਦੇ ਕੀ ਕਰੇਗਾ। ਆਓ 22ਵੀਂ ਆਇਤ ਨੂੰ ਪੜ੍ਹੀਏ। ਯੇਸੂ ਨੇ ਉਹਨੂੰ ਕਿਹਾ ਜੇ ਮੈਂ ਚਾਹਾਂ ਉਹ ਮੇਰੇ ਆਉਣ ਤੀਕਰ ਠਹਿਰੇ ਤਾਂ ਤੈਨੂੰ ਕੀ, ਤੂੰ ਮੇਰੇ ਮਗਰ ਹੋ ਤੁਰ। ਪ੍ਰਭੂ ਯੇਸ਼ੂ ਜੀ ਕਹਿੰਦੇ ਹਨ ਵੇਖ ਪਤਰਸ ਤੂੰ ਮੇਰੇ ਲਈ ਮਰਨ ਜਾ ਰਿਹਾ ਹੈ, ਯੂਹੰਨਾ ਕੀ ਕਰਦਾ ਹੈ ਇਹ ਜਾਣਨਾ ਤੇਰਾ ਕੰਮ ਨਹੀਂ, ਜੇ ਉਹ ਮੇਰੇ ਆਉਣ ਤੱਕ ਠਹਿਰਿਆ ਰਹੇ ਇਸ ਦਾ ਪ੍ਰਭਾਵ ਜੋ ਤੂੰ ਕਰਨ ਜਾ ਰਿਹਾ ਹੈ ਉਸ ਉੱਤੇ ਨਹੀਂ ਪਵੇਗਾ, ਤੂੰ ਮੇਰੇ ਮਗਰ ਹੋ ਤੁਰ। ਅੱਗੇ 23 ਅਤੇ 24 ਆਇਤਾਂ ਦੇ ਵਚਨ ਹਨ। ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੋ, ਪਰ ਯੇਸੂ ਨੇ ਉਹਨੂੰ ਇਹ ਨਹੀਂ ਆਖਿਆ ਸੀ ਕਿ ਉਹ ਨਾ ਮਰੇਗਾ, ਪਰ ਇਹ ਕਿ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ। ਇਹ ਉਹ ਚੇਲਾ ਹੈ ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਔਰ ਜਿਹਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹਦੀ ਸਾਖੀ ਸੱਚੀ ਹੈ। ਇੱਥੇ ਕੁਝ ਦਿਲਚਸਪ ਹੈ। ਅਗਿਆਨ ਜਾਂ ਘੱਟ ਗਿਆਨ ਦਾ ਹੋਣਾ ਪ੍ਰਭੂ ਦੀ ਸੇਵਾ ਲਈ ਬਹਾਨਾ ਨਹੀਂ ਬਣ ਸਕਦਾ। ਕੁਝ ਲੋਕ ਕਹਿੰਦੇ ਹਨ ਅਸੀਂ ਪ੍ਰਭੂ ਦੀ ਸੇਵਾ ਨਹੀਂ ਕਰ ਸਕਦੇ ਜੇ ਪ੍ਰਭੂ ਸਾਡੇ ਸਾਰੇ ਸਵਾਲਾਂ ਦਾ ਉੱਤਰ ਨਾ ਦੇਵੇ। ਮੇਰੇ ਅਜ਼ੀਜ਼ੋ, ਇੱਥੇ ਅਜਿਹੀਆਂ ਕਈ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ, ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਜਾਣਨ ਦੀ ਤੁਹਾਨੂੰ ਲੋੜ ਨਹੀਂ, ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ। ਜ਼ਰੂਰੀ ਗੱਲ ਉਸਦੇ ਮਗਰ ਹੋ ਕੇ ਤੁਰਨਾ ਹੈ। ਯੇਸੂ ਨੇ ਇਹ ਨਹੀਂ ਦੱਸਿਆ ਕਿ ਯੂਹੰਨਾ ਦਾ ਕੀ ਬਣੋ, ਉਸਨੇ ਸਿਰਫ ਇਹ ਕਿਹਾ ਕਿ ਜੇਕਰ ਯੂਹੰਨਾ ਮੇਰੇ ਆਉਣ ਤੀਕਰ ਜਿਉਂਦਾ ਰਹੇ ਤਾਂ ਉਸਦਾ ਪ੍ਰਭਾਵ ਪਤਰਸ ਦੀ ਸੇਵਾ ਉੱਤੇ ਨਹੀਂ ਪਵੇਗਾ। ਅੰਤ ਇਹੋ ਸਾਡੇ ਲਈ ਜ਼ਰੂਰੀ ਹੈ ਜਿਸ ਨੂੰ ਅਸੀਂ ਵੇਖੀਏ। ਪਵਿੱਤਰ ਸ਼ਾਸਤਰ ਦੱਸਦਾ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ, ਜਿਵੇਂ ਮੇਰੇ ਪ੍ਰਭੂ ਯੇਸ਼ੂ ਮਸੀਹ ਨੇ ਮੈਨੂੰ ਪਤਾ ਵੀ ਦਿੱਤਾ ਸੀ। ਇਤਿਹਾਸ ਦੱਸਦਾ ਹੈ ਕਿ ਉਹ ਸਲੀਬ ਉੱਤੇ ਚੜਾਇਆ ਗਿਆ ਸੀ ਪਰ ਉਸਨੇ ਆਪਣਾ ਸਿਰ ਹੇਠਾਂ ਨੂੰ ਕਰਵਾ ਕੇ ਸਲੀਬੀ ਮੌਤ ਲਈ, ਕਿਉਂ ਜੋ ਉਹ ਆਪਣੇ ਆਪ ਨੂੰ ਇਸ ਕਾਬਲ ਨਹੀਂ ਸੀ ਸਮਝਦਾ ਜਿਵੇਂ ਪ੍ਰਭੂ ਜੀ ਸਲੀਬ ਉੱਤੇ ਚੜਾਏ ਗਏ। ਪਿਆਰੇ ਅਜ਼ੀਜ਼ੋ, ਪ੍ਰਭੂ ਯੇਸ਼ੂ ਮਸੀਹ ਜ਼ਰੂਰੀ ਹੈ ਕਿ ਸਾਡੇ ਮਨਾਂ, ਸਾਡੇ ਦਿਲਾਂ ਅਤੇ ਸਾਡੀ ਇੱਛਾ ਦੇ ਪ੍ਰਭੂ ਹੋਣ। ਜੇਕਰ ਉਹ ਇਹਨਾਂ ਸਾਰਿਆਂ ਦਾ ਪ੍ਰਭੂ ਨਹੀਂ ਤਾਂ ਉਹ ਆਪ ਦੇ ਜੀਵਨ ਦਾ ਪ੍ਰਭੂ ਨਹੀਂ। ਆਓ ਆਖਰੀ 25ਵੀਂ ਆਇਤ ਨੂੰ ਪੜ੍ਹੀਏ। ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯੇਸੂ ਨੇ ਕੀਤੇ। ਜੇ ਉਹ ਸਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਵੀ ਨਾ ਸਮਾਉਂਦੀਆਂ। ਜਦੋਂ ਯੋਹੰਨਾ ਇਹ ਕਹਿ ਰਿਹਾ ਹੈ ਤਾਂ ਉਹ ਇਸ ਨੂੰ ਵਧਾ ਚੜ੍ਹਾ ਕੇ ਨਹੀਂ ਲਿਖ ਰਿਹਾ। ਇੱਕ ਪ੍ਰਭੂ ਯੇਸ਼ੂ ਮਸੀਹ ਹੀ ਹੈ ਜਿਹੜਾ ਸਲੀਬ ਉੱਤੇ ਮਰਿਆ ਅਤੇ ਤੀਜੇ ਦਿਨ ਫੇਰ ਜੀ ਉੱਠਿਆ। ਉਹ ਸਾਡਾ ਸਦੀਪ ਕਾਲ ਤੀਕ ਦਾ ਮੁਕਤੀਦਾਤਾ ਪਰਮੇਸ਼ਵਰ ਹੈ। ਪਿਆਰੇ ਅਜ਼ੀਜ਼ੋ, ਇਸ ਦੇ ਨਾਲ ਹੀ ਯੋਹੰਨਾ ਦੀ ਅੰਜੀਲ ਦਾ ਲੜੀਵਾਰ ਬਾਈਬਲ ਅਧਿਐਨ ਸਮਾਪਤ ਹੁੰਦਾ ਹੈ। ਪਰ ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਦਾ ਸਮਾਂ ਹੋਵੇ, ਮੈਂ ਇੱਕ ਵਾਰ ਫਿਰ ਆਪ ਨੂੰ ਸਾਰੀ ਅੰਜੀਲ ਦੀ ਉੱਪਰਲੀ ਝਾਤ ਮਰਵਾਉਣਾ ਚਾਹੁੰਦਾ ਹਾਂ ਤਾਂ ਜੋ ਤੁਸੀਂ ਇਸ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਅੰਜੀਲ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾ ਸਕੋ। ਇਹ ਤਾਂ ਅਸੀਂ ਇਸ ਅੰਜੀਲ ਵਿੱਚ ਵੇਖ ਹੀ ਚੁੱਕੇ ਹਾਂ ਕਿ ਇਹ ਸਭ ਤੋਂ ਆਸਾਨ ਰੀਤੀ ਨਾਲ ਸਮਝੀ ਜਾ ਸਕਣ ਵਾਲੀ ਅੰਜੀਲ ਹੈ। ਸਭ ਤੋਂ ਪਹਿਲਾਂ ਅਸੀਂ ਪ੍ਰਭੂ ਯੇਸੂ ਦੇ ਦੇਹਧਾਰੀ ਹੋਣ ਬਾਰੇ ਪੜ੍ਹਿਆ ਸੀ ਕਿ ਯੇਸੂ ਪਰਮੇਸ਼ਵਰ ਦਾ ਪੁੱਤਰ ਹੈ। ਇਹ ਸ਼ਬਦ ਜਿਹੜਾ ਆਦਿ ਵਿੱਚ ਸੀ ਦੇਹਧਾਰੀ ਹੋਇਆ ਅਤੇ ਯੇਸੂ ਵਿੱਚ ਪਰਮੇਸ਼ਵਰ ਪ੍ਰਗਟ ਹੋਇਆ। ਇਸ ਤੋਂ ਬਾਅਦ ਯੋਹੰਨਾ ਆਪਣੀ ਅੰਜੀਲ ਵਿੱਚ ਚਾਰ ਪ੍ਰਮੁੱਖ ਸਾਖੀਆਂ ਪ੍ਰਭੂ ਯੇਸੂ ਦੇ ਵਿਸ਼ੇ ਵਿੱਚ ਦਿੰਦਾ ਹੈ। ਪਹਿਲੀ ਸਾਖੀ ਯੋਹੰਨਾ ਬਪਤਿਸਮਾ ਦੇਣ ਵਾਲੇ ਦੀ ਜਿਹੜਾ ਦਿੰਦਾ ਹੈ, ਵੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕਣ ਲਈ ਆਉਂਦਾ ਹੈ। ਦੂਜੀ ਸਾਖੀ ਅੰਦਰਿਆਸ ਦੀ ਅਤੇ ਤੀਜੀ ਸਾਖੀ ਫਿਲਿਪਸ ਦੀ ਅਤੇ ਚੌਥੀ ਸਾਖੀ ਨਥਾਨੀਅਲ ਦੀ, ਜਿਹੜਾ ਕਹਿੰਦਾ ਹੈ ਭਲਾ ਨਾਸਰਤ ਵਿੱਚੋਂ ਕੋਈ ਉੱਤਮ ਵਸਤੂ ਨਿਕਲ ਸਕਦੀ ਹੈ। ਇਸ ਤੋਂ ਮਗਰੋਂ ਯੋਹੰਨਾ ਸ਼ਬਦਾਂ ਅਤੇ ਕੰਮਾਂ ਜਿਹੜੇ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਕੀਤੇ ਉਸ ਦੀ ਵਿਆਖਿਆ ਕਰਦਾ ਹੈ। ਯੋਹੰਨਾ ਸ਼ੁਰੂਆਤ ਕਾਨਾ ਵਿੱਚ ਵਿਆਹ ਤੋਂ ਕਰਦਾ ਹੈ ਜਿੱਥੇ ਪ੍ਰਭੂ ਜੀ ਜਲ ਨੂੰ ਮੈਂ ਵਿੱਚ ਬਦਲਦੇ ਹਨ। ਉਸ ਤੋਂ ਬਾਅਦ ਫਸਾ ਦੇ ਵੇਲੇ ਯਰੂਸ਼ਲਮ ਦੀ ਹੈਕਲ ਨੂੰ ਸ਼ੁੱਧ ਕਰਦੇ ਹਨ। ਇਸ ਤੋਂ ਮਗਰੋਂ ਨਿਕੋਦੀਮਸ ਦੇ ਨਾਲ ਗੱਲਬਾਤ, ਇਸ ਤੋਂ ਉਪਰੰਤ ਖੂਹ ਉੱਤੇ ਸਾਮਰੀ ਤੀਵੀਂ ਅਤੇ ਸਾਮਰੀਆਂ ਦੁਆਰਾ ਪ੍ਰਭੂ ਨੂੰ ਆਪਣਾ ਮੁਕਤੀਦਾਤਾ ਮੰਨਣ ਨਾਲ ਸੰਬੰਧਿਤ ਹੈ। ਇਹ ਉਹ ਹਿੱਸਾ ਹੈ ਜਿੱਥੇ ਪ੍ਰਭੂ ਜੀ ਕਹਿੰਦੇ ਹਨ ਉਹ ਵੇਲਾ ਆਉਂਦਾ ਹੈ, ਸਗੋਂ ਹੁਣੇ ਹੈ, ਜਦੋਂ ਸੱਚੇ ਭਗਤ ਆਤਮਾ ਔਰ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ। ਇਸ ਤੋਂ ਬਾਅਦ ਫਿਰ ਯੇਸੂ ਕਫਰਨਹੂਮ ਵਿੱਚ ਮੁਸਾਹਿਬ ਦੇ ਪੁੱਤਰ ਨੂੰ ਚੰਗਾ ਕਰਦੇ ਹਨ। ਇਸ ਤੋਂ ਬਾਅਦ ਯੇਸ਼ੂ ਬੈਤਸੇਬਾ ਦੇ ਤਾਲ 'ਤੇ 38 ਵਰ੍ਹਿਆਂ ਦੇ ਰੋਗੀ ਨੂੰ ਚੰਗਾ ਕਰਦੇ ਹਨ। ਇਸ ਤੋਂ ਬਾਅਦ ਅਸੀਂ ਇਸ ਅੰਜੀਲ ਵਿੱਚ ਵੇਖਦੇ ਹਾਂ ਕਿ ਪ੍ਰਭੂ ਨੇ 5000 ਨੂੰ ਰੋਟੀਆਂ ਖਵਾਈਆਂ ਅਤੇ ਪ੍ਰਭੂ ਨੇ ਕਿਹਾ ਜੀਵਨ ਦੀ ਰੋਟੀ ਮੈਂ ਹਾਂ। ਇਸ ਤੋਂ ਉਪਰੰਤ ਪ੍ਰਭੂ ਯੇਸੂ ਤੰਬੂਆਂ ਦੇ ਤਿਉਹਾਰ ਅਤੇ ਹੈਕਲ ਵਿੱਚ ਉਪਦੇਸ਼ ਦਿੰਦੇ ਹਨ। ਇੱਥੇ ਅਸੀਂ ਵੇਖਦੇ ਹਾਂ ਕਿ ਫਰੀਸੀ ਅਤੇ ਸਦੂਕੀ ਇੱਕ ਇਸਤਰੀ ਨੂੰ ਫੜ ਕੇ ਲਿਆਉਂਦੇ ਹਨ ਜਿਹੜੀ ਕਿ ਜਨਾਹ ਵਿੱਚ ਫੜੀ ਗਈ ਸੀ, ਅਤੇ ਯੇਸੂ ਉਸ ਦਾ ਬਚਾਅ ਕਰਦਾ ਇਹ ਸਵਾਲ ਸਾਰਿਆਂ ਅੱਗੇ ਰੱਖ ਕੇ ਕਰਦਾ ਹੈ, ਪਹਿਲਾਂ ਉਹ ਪੱਥਰ ਮਾਰੇ ਜਿਸ ਵਿੱਚ ਕੋਈ ਪਾਪ ਨਾ ਹੋਵੇ। ਅਸੀਂ ਇੱਥੇ ਵੇਖਦੇ ਹਾਂ ਯੇਸੂ ਨੇ ਆਪਣੇ ਆਪ ਨੂੰ ਜਗਤ ਦਾ ਚਾਨਣ ਕਿਹਾ। ਇਸ ਮਗਰੋਂ ਅਸੀਂ ਯੇਸੂ ਰਾਹੀਂ ਜਨਮ ਦੇ ਅੰਨੇ ਨੂੰ ਠੀਕ ਕਰਨ ਦਾ ਵਰਣਨ ਪੜ੍ਹਿਆ, ਜਿਸ ਤੋਂ ਪਹਿਲੇ ਹਿੱਸੇ ਵਿੱਚ ਸਾਨੂੰ ਇਹ ਦੱਸਿਆ ਕਿ ਇਹ ਕਿਵੇਂ ਹੋਇਆ, ਅਤੇ ਦੂਜੇ ਵਿੱਚ ਇਸ ਕਰਾਮਾਤ ਦੇ ਕਿਸ ਕਾਰਨ ਹੋਇਆ। ਇਸ ਤੋਂ ਬਾਅਦ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਵਿਖੇ ਵਿੱਚ ਵੇਖਿਆ ਕਿ ਉਹ ਪਰਮੇਸ਼ਵਰ ਹੁੰਦੇ ਹੋਇਆਂ ਦਾਸ ਦੇ ਰੂਪ ਵਿੱਚ ਇਸ ਜਗਤ ਵਿੱਚ ਆਏ ਤਾਂ ਜੋ ਉਹ ਆਪਣੇ ਪਿਤਾ ਦੀ ਇੱਛਾ ਨੂੰ ਪੂਰੀ ਕਰ ਸਕਣ। ਅਤੇ ਅਸੀਂ ਇਹ ਵੀ ਵੇਖਿਆ ਕਿ ਪ੍ਰਭੂ ਯੇਸ਼ੂ ਮਸੀਹ ਹੀ ਪਰਮੇਸ਼ਵਰ ਹਨ। ਇੱਥੇ ਪ੍ਰਭੂ ਜੀ ਨੇ ਕਿਹਾ, ਅੱਛਾ ਯਾਲੀ ਮੈਂ ਹਾਂ। ਇਸ ਤੋਂ ਬਾਅਦ ਅਸੀਂ ਅਜਿਹਾ ਚਮਤਕਾਰ ਪ੍ਰਭੂ ਦੇ ਦੁਆਰਾ ਵੇਖਿਆ ਜਿਸ ਦਾ ਵੇਰਵਾ ਬਾਕੀ ਅੰਜੀਲਾਂ ਨਹੀਂ ਦਿੰਦੀਆਂ। ਉਹ ਹੈ 4 ਦਿਨਾਂ ਤੋਂ ਮਰੇ ਹੋਏ ਲਾਜ਼ਰ ਨੂੰ ਮੁੜ ਜਵਾਉਣਾ। ਅਜੀਜ਼ੋ, ਇਹ ਪ੍ਰਭੂ ਦੀ ਅਜਿਹੀ ਕਰਾਮਾਤ ਹੈ ਜੋ ਅਜੇ ਤੀਕਰ ਇਸ ਜਗਤ ਵਿੱਚ ਕਿਸੇ ਨੇ ਨਹੀਂ ਵਿਖਾਈ, ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਯੇਸੂ ਪਰਮੇਸ਼ਵਰ ਦਾ ਪੁੱਤਰ ਸੀ। ਲਾਜ਼ਰ ਮੁੜ ਮਰ ਗਿਆ ਸੀ, ਪਰ ਉਸਨੂੰ ਜਵਾਉਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਅੱਜ ਵੀ ਉਹਨਾਂ ਨੂੰ ਜੀਉਣ ਦੇਣ ਲਈ ਜਿਹੜੇ ਪਾਪ ਵਿੱਚ ਮਰੇ ਹੋਏ ਹਨ ਪਿਤਾ ਦੇ ਸੱਜੇ ਬੈਠਾ ਹੋਇਆ। ਕੀ ਆਪ ਨੂੰ ਉਸ ਕੋਲੋਂ ਸਦੀਪਕ ਜੀਉਣ ਦੀ ਚਾਹ ਹੈ? ਕੀ ਤੁਸੀਂ ਮੌਤ ਤੋਂ ਬਾਅਦ ਸਦੀਪਕ ਜੀਉਣ ਦੀ ਤਸੱਲੀ ਚਾਹੁੰਦੇ ਹੋ? ਕੀ ਆਪ ਨੂੰ ਆਪਣੇ ਆਤਮਾ ਦਾ ਫਿਕਰ ਹੈ? ਜੇਕਰ ਹੈ ਤਾਂ ਅੱਜ ਹੀ ਆਪਣੇ ਪਾਪਾਂ ਨੂੰ ਉਸ ਅੱਗੇ ਮੰਨ ਕੇ ਉਸ ਨੂੰ ਆਪਣੇ ਦਿਲ ਵਿੱਚ ਆਉਣ ਲਈ ਦਾਵਤ ਦਿਓ, ਤਾਂ ਜੋ ਉਹ ਤੁਹਾਡੇ ਨਾਲ ਬੈਠ ਕੇ ਭੋਜਨ ਕਰੇ ਅਤੇ ਤੁਹਾਡੇ ਕੋਲੋਂ ਮੌਤ ਦਾ ਭੈ ਦੂਰ ਹੋ ਜਾਵੇ। ਇਸ ਤੋਂ ਬਾਅਦ ਪ੍ਰਭੂ ਜੀ ਬੈਤਨੀਆਂ ਵਿੱਚ ਖਾਣੇ ਲੈ ਆਏ, ਉਪਰੰਤ ਬੜੀ ਉਦਾਸੀ ਨਾਲ ਯਰੂਸ਼ਲਮ ਵਿੱਚ ਵੜੇ। ਇਸ ਤੋਂ ਬਾਅਦ ਉਸਦੀ ਸਰਵਜਨਕ ਸੇਵਕਾਈ ਦਾ ਅੰਤ ਹੋ ਜਾਂਦਾ ਹੈ। ਪ੍ਰਭੂ ਜੀ ਆਪਣੇ ਚੇਲਿਆਂ ਦੇ ਪੈਰ ਧੋਂਦੇ ਹਨ, ਆਪਣੇ ਚੇਲਿਆਂ ਨੂੰ ਹੌਸਲਾ ਦਿੰਦੇ ਹਨ। ਪ੍ਰਭੂ ਜੀ ਦੱਸਦੇ ਹਨ ਕਿ ਉਹ ਸੱਚੀ ਅੰਗੂਰ ਦੀ ਵੇਲ ਅਤੇ ਉਸਦੇ ਚੇਲੇ ਉਸਦੀਆਂ ਟਹਿਣੀਆਂ ਹਨ। ਪ੍ਰਭੂ ਜੀ ਨੇ ਇਸ ਗੱਲ ਦਾ ਵਾਅਦਾ ਕੀਤਾ ਕਿ ਉਹ ਆਪਣੀ ਗੈਰ ਹਾਜ਼ਰੀ ਵਿੱਚ ਪਵਿੱਤਰ ਆਤਮਾ ਨੂੰ ਘੱਲੇਗਾ। ਇਸ ਤੋਂ ਬਾਅਦ ਪ੍ਰਭੂ ਯੇਸੂ ਆਪਣੇ ਲਈ ਪ੍ਰਾਰਥਨਾ ਕਰਦੇ ਹਨ, ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਦੇ ਹਨ ਅਤੇ ਆਪਣੀ ਕਲੀਸਿਆ ਲਈ ਪ੍ਰਾਰਥਨਾ ਕਰਦੇ ਹਨ। ਇਸ ਤੋਂ ਬਾਅਦ ਅਸੀਂ ਆਖਰੀ ਅਧਿਆਇਆਂ ਵਿੱਚ ਵੇਖਿਆ ਕਿ ਕਿਵੇਂ ਪ੍ਰਭੂ ਜੀ ਪਕੜਵਾਏ ਗਏ, ਕਿਸ ਤਰ੍ਹਾਂ ਉਹਨਾਂ ਨੂੰ ਸਤਾਇਆ ਗਿਆ। ਅਸੀਂ ਇਹ ਵੀ ਵੇਖਿਆ ਕਿ ਕਿਸ ਤਰ੍ਹਾਂ ਪਾਤਰਸ ਨੇ ਕਿਹਾ ਕਿ ਪ੍ਰਭੂ ਸਾਰੇ ਤੈਨੂੰ ਛੱਡ ਦੇਣ ਪਰ ਮੈਂ ਨਹੀਂ। ਇਸ ਵਿਸ਼ੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਪਾਤਰਸ ਨੇ ਪ੍ਰਭੂ ਜੀ ਦੇ ਵਚਨਾਂ ਅਨੁਸਾਰ 3 ਵਾਰ ਪ੍ਰਭੂ ਦੇ ਵਿਸ਼ੇ ਵਿੱਚ ਇਨਕਾਰ ਕੀਤਾ, ਜਿਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਸੀ ਕਿ ਸਾਨੂੰ ਕਦੇ ਵੀ ਕਿਸੇ ਦੇ ਵਿਸ਼ੇ ਵਿੱਚ ਦਾਅਵਾ ਨਹੀਂ ਕਰਨਾ ਚਾਹੀਦਾ, ਕਿਉਂਕਿ ਪਰਮੇਸ਼ਵਰ ਹੀ ਹੈ ਜਿਹੜਾ ਸਾਰੀਆਂ ਗੱਲਾਂ ਦਾ ਭੇਤੀ ਹੈ। ਇਸ ਵਿੱਚ ਅਸੀਂ ਪ੍ਰਭੂ ਯੇਸੂ ਦੀ ਮਹਾਂਜਾਜਕ ਦੇ ਸਾਹਮਣੇ ਪ੍ਰੀਖਿਆ ਅਤੇ ਮਗਰੋਂ ਪਿਲਾਤੂਸ ਅੱਗੇ ਪੇਸ਼ੀ ਅਤੇ ਪ੍ਰਭੂ ਦੇ ਸਤਾਏ ਜਾਣ ਬਾਰੇ ਗੌਰ ਕੀਤਾ ਸੀ। ਪ੍ਰਭੂ ਦੀ ਮੌਤ ਅਤੇ ਯੂਸਫ ਦੀ ਕਬਰ ਵਿੱਚ ਪ੍ਰਭੂ ਦਾ ਰੱਖਿਆ ਜਾਣਾ, ਪ੍ਰਭੂ ਦਾ ਫੇਰ ਜੀ ਉੱਠਣਾ, ਪ੍ਰਭੂ ਦੇ ਮਰੀਅਮ, ਚੇਲਿਆਂ ਅਤੇ ਥੋਮਾ ਨੂੰ ਦਰਸ਼ਨ ਦੇਣੇ। ਅੰਤ ਵਿੱਚ ਪ੍ਰਭੂ ਜੀ ਨੇ ਸਾਨੂੰ ਇਹ ਦਰਸਾਇਆ ਕਿ ਉਹ ਸਾਡੀਆਂ ਇਛਾਵਾਂ, ਦਿਲਾਂ ਅਤੇ ਮਨਾਂ ਦਾ ਪਰਮੇਸ਼ਵਰ ਹੈ। ਜੇਕਰ ਅਸੀਂ ਇਸ ਸਾਰੀ ਅੰਜੀਲ ਨੂੰ ਮੋਟੇ ਤੌਰ 'ਤੇ ਵੇਖੀਏ ਤਾਂ ਸਾਨੂੰ ਹੁਣ ਤੀਕ ਇਹ ਪਤਾ ਲੱਗਿਆ ਕਿ ਪ੍ਰਭੂ ਯੇਸ਼ੂ ਮਸੀਹ ਜਗਤ ਦਾ ਚਾਨਣ ਹੈ। ਉਹ ਸਾਨੂੰ ਹਨੇਰੇ ਤੋਂ ਚਾਨਣ ਵਿੱਚ ਲਿਆਉਂਦਾ ਹੈ ਜਦੋਂ ਅਸੀਂ ਆਪਣੇ ਗੁਨਾਹ ਉਸ ਅੱਗੇ ਮੰਨ ਲੈਂਦੇ ਹਾਂ। ਪ੍ਰਭੂ ਯੇਸ਼ੂ ਮਸੀਹ ਜਿਹੜਾ ਕਿ ਸਾਨੂੰ ਪਰਮੇਸ਼ੁਰ ਦੇ ਪਿਆਰ ਬਾਰੇ ਦੱਸਦਾ ਹੈ, ਜਿਵੇਂ ਕਿ ਅਸੀਂ ਪੜ੍ਹਿਆ, ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਪਰ ਅਨੰਤ ਜੀਉਣ ਪਾਵੇ। ਅਤੇ ਪ੍ਰਭੂ ਯੇਸ਼ੂ ਮਸੀਹ ਜੀ ਜੀਉਣ ਹੈ, ਕਿਉਂ ਜੋ ਅਸੀਂ ਪੜ੍ਹਿਆ ਕਿ ਜੀਉਣ ਦੀ ਰੋਟੀ ਮੈਂ ਹਾਂ। ਪਿਆਰੇ ਜੀਜ਼ੋ, ਕੀ ਕਿਸੇ ਹੋਰ ਨੇ ਅਜਿਹੇ ਦਾਅਵੇ ਕੀਤੇ? ਕੀ ਕਿਸੇ ਹੋਰ ਦੇ ਵਿਸ਼ੇ ਵਿੱਚ ਅਸੀਂ ਅਜਿਹਾ ਪੜ੍ਹਿਆ ਕਿ ਉਹ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਹੈ? ਕੀ ਅਸੀਂ ਕਿਸੇ ਨੂੰ 4 ਦਿਨਾਂ ਦੇ ਮਰੇ ਹੋਏ ਨੂੰ ਜੀਉਣ ਦਿੰਦੇ ਵੇਖਿਆ? ਨਹੀਂ। ਉਸੇ ਉੱਤੇ ਅੱਜ ਹੀ ਵਿਸ਼ਵਾਸ ਕਰੋ ਕਿ ਉਹ ਆਪ ਦੇ ਅੰਤ ਵਿੱਚ ਮੇਰੇ ਪਾਪਾਂ ਦੇ ਲਈ ਮਰਿਆ ਤਾਂ ਜੋ ਸਵਰਗ ਵਿੱਚ ਸਾਡੀ ਥਾਂ ਪੱਕੀ ਹੋ ਸਕੇ। ਅਸੀਂ ਪਾਤਰਸ ਦੇ ਬਾਰੇ ਹੁਣੇ ਹੁਣੇ ਪੜ੍ਹਿਆ ਸੀ। ਪ੍ਰਭੂ ਯੇਸ਼ੂ ਜੀ ਉਸਨੂੰ ਕਹਿੰਦੇ ਹਨ ਕਿ ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜਵਾਨ ਸੈਂ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉੱਥੇ ਜਾਂਦਾ ਸੈਂ। ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬੰਨੇਗਾ ਔਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ। ਉਸਨੇ ਇਹ ਗੱਲ ਇਸ ਲਈ ਆਖੀ ਕਿ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ਵਰ ਦੀ ਵਡਿਆਈ ਕਰੇਗਾ। ਪਰ ਇਹ ਕਹਿ ਕੇ ਉਹਨੂੰ ਆਖਿਆ ਮੇਰੇ ਮਗਰ ਹੋਤਰ। ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹਨੂੰ ਯੇਸੂ ਪਿਆਰ ਕਰਦਾ ਸੀ ਅਤੇ ਜਿਹਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸਣਾ ਲਾਇਆ ਹੋਇਆ ਸੀ ਕਿ ਪ੍ਰਭੂ ਜੀ ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ। ਸੋ ਉਹਨੂੰ ਵੇਖ ਕੇ ਪਤਰਸ ਨੇ ਯੇਸੂ ਨੂੰ ਆਖਿਆ ਪ੍ਰਭੂ ਜੀ ਐਸ ਦੇ ਨਾਲ ਕੀ ਬੀਤੇਗੀ। ਯੇਸੂ ਨੇ ਉਹਨੂੰ ਕਿਹਾ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ, ਤੂੰ ਮੇਰੇ ਮਗਰ ਹੋਤਰ। ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲੇ ਨਾ ਮਰੂ। ਪਰ ਯੇਸੂ ਨੇ ਉਹਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ, ਪਰ ਇਹ ਕਿ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ। ਇਹ ਉਹ ਚੇਲਾ ਹੈ ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ ਔਰ ਜਿਹਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਦੇਖਦੇ ਹਾਂ ਜਾਣਦੇ ਹਾਂ ਜੋ ਉਹਦੀ ਸਾਖੀ ਸੱਚੀ ਹੈ। ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯੇਸੂ ਨੇ ਕੀਤੇ। ਜੇ ਉਹ ਸਭ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਵੀ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਵੀ ਨਾ ਸਮਾਉਂਦੀਆਂ। ਪਿਆਰੇ ਅਜ਼ੀਜ਼ੋ, ਪਤਰਸ ਨੇ ਸਾਡੇ ਸਾਰਿਆਂ ਦੀ ਤਰ੍ਹਾਂ ਪ੍ਰਭੂ ਦਾ ਇਨਕਾਰ 3 ਵਾਰ ਕੀਤਾ। ਪ੍ਰਭੂ ਇਸ ਬਾਰੇ ਪਹਿਲਾਂ ਹੀ ਜਾਣਦਾ ਸੀ। ਪ੍ਰਭੂ ਸਾਡੇ ਬਾਰੇ ਵੀ ਜਾਣਦਾ ਹੈ ਕਿ ਅਸੀਂ ਕਿੰਨੇ ਵਿਸ਼ਵਾਸ ਵਿੱਚ ਹਾਂ। ਪਰ ਕੀ ਪ੍ਰਭੂ ਨੇ ਪਤਰਸ ਨੂੰ ਤਿਆਗ ਦਿੱਤਾ ਸੀ ਉਸ ਦੇ ਇਨਕਾਰ ਦੇ ਕਰਕੇ? ਨਹੀਂ, ਉਸਨੇ ਪਤਰਸ ਨੂੰ ਆਪਣੀ ਸੇਵਾ ਦੇ ਵਿੱਚ ਬਣਾਈ ਰੱਖਿਆ। ਉਸਨੇ ਪ੍ਰਭੂ ਨੇ ਉਸਦੀ ਨਿਰਾਸ਼ਾ ਨੂੰ ਦੂਰ ਕੀਤਾ। ਆਪ ਵੀ ਹੋ ਸਕਦਾ ਹੈ ਪ੍ਰਭੂ ਦਾ ਇਨਕਾਰ ਕਰ ਚੁੱਕੇ ਹੋ, ਪਰ ਪ੍ਰਭੂ ਆਪ ਨੂੰ ਨਹੀਂ ਤਿਆਗਣਾ ਚਾਹੁੰਦਾ। ਪ੍ਰਭੂ ਆਪ ਨੂੰ ਇਹੀ ਪੁੱਛਦਾ ਹੈ ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਪ੍ਰਭੂ ਆਪ ਨੂੰ ਅਜਿਹਾ ਹੀ ਕਰਨ ਵਿੱਚ ਮਦਦ ਕਰੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਸਾਡਾ ਪ੍ਰੋਗਰਾਮ ਸੁਣਨ ਵਾਸਤੇ ਧੰਨਵਾਦ। ਸਾਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹਨ। ਜੇ ਤੁਸੀਂ ਪ੍ਰੋਗਰਾਮ ਦੇ ਸੰਬੰਧ 'ਚ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਸਾਡਾ ਪਤਾ ਇੱਕ ਵਾਰੀ ਹੋਰ ਸੁਣ ਲਓ। ਸੱਚੀ ਬਾਣੀ ਵਿਸ਼ਵਬਾਣੀ, ਪੋਸਟ ਬਾਕਸ ਨੰਬਰ 9, GPO, ਸੈਕਟਰ 17, ਚੰਡੀਗੜ੍ਹ 17। ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਅਗਲੇ ਪ੍ਰੋਗਰਾਮ 'ਚ ਤੁਹਾਡੇ ਨਾਲ ਫਿਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇ।